ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ ਪੇਸ਼ੇ ਖਿਦਮਤ ਏ ਸਬਕ ਨੰਬਰ 32 ਜਿਸ ਦਾ ਉਨਵਾਨ ਏ ਆਫਤਾਂ ਤੇ ਖਰੂਜ ਦੀ ਕਿਤਾਬ ਉਹਦੇ ਬਾਬ ਨੰਬਰ 7 ਤੋਂ ਲੈ ਕੇ ਬਾਬ ਨੰਬਰ 10 ਦੇ ਦਰਮਿਆਨੀ ਵਾਕਿਆਤ ਨੇ। ਅੰਡੇ ਨੂੰ ਪੱਥਰ ਤੇ ਟਕਰਾਉਣਾ ਨਹੀਂ ਚਾਹੀਦਾ। ਅੱਜ ਅਸੀਂ ਕਲਾਮੇ ਮੁਕੱਦਸ ਵਿੱਚੋਂ ਜੋ ਸਿੱਖਾਂਗੇ ਇਸ ਦਾ ਖੁਲਾਸਾ ਵੁਲਫ ਦੀ ਇਸ ਕਹਾਵਤ ਵਿੱਚ ਏ, ਜਦੋਂ ਅੰਡਾ ਤੇ ਪੱਥਰ ਦੋਵੇਂ ਇੱਕ ਦੂਜੇ ਦੇ ਨਾਲ ਟਕਰਾਉਂਦੇ ਨੇ ਤੇ ਫਿਰ ਕੀ ਹੁੰਦਾ? ਅੰਡਾ ਟੁੱਟ ਜਾਂਦਾ ਮਗਰ ਪੱਥਰ ਉਂਝ ਦਾ ਉਂਝ ਹੀ ਰਹਿੰਦਾ। ਅੱਜ ਅਸੀਂ ਵੇਖਾਂਗੇ ਕਿ ਮਿਸਰ ਦਾ ਬਾਦਸ਼ਾਹ ਫਿਰਾਉਨ ਜਦੋਂ ਖੁਦਾਵੰਦ ਖੁਦਾ ਦੇ ਨਾਲ ਟੱਕਰ ਲੈਂਦਾ ਤੇ ਉਸ ਦਾ ਕੀ ਹਸ਼ਰ ਹੁੰਦਾ। ਖੁਦਾ ਦੇ ਕਲਾਮ ਵਿੱਚ ਲਿਖਿਆ ਉਹ ਉਹੀ ਚਟਾਨ ਏ, ਉਸਦੀ ਸਨਅਤ ਕਾਮਿਲ ਏ, ਕਿਉਂਕਿ ਉਸ ਦੀਆਂ ਸਾਰੀਆਂ ਰਾਵਾਂ ਇਨਸਾਫ਼ ਦੀਆਂ ਨੇ। ਇਸਤਿਸ਼ਨਾ ਬਾਬ 32 ਆਇਤ ਨੰਬਰ 4। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਸੀ ਕਿ ਖੁਦਾ ਨੇ ਮੂਸਾ ਤੇ ਹਾਰੂਨ ਨੂੰ ਫਿਰਾਉਨ ਦੇ ਕੋਲ ਇਹ ਪੈਗਾਮ ਦੇ ਕੇ ਭੇਜਿਆ ਕਿ ਉਹ ਬਨੀ ਇਸਰਾਇਲ ਨੂੰ ਆਪਣੀ ਮਿਸਰ ਦੀ ਗੁਲਾਮੀ ਵਿੱਚੋਂ ਆਜ਼ਾਦ ਕਰ ਦੇਵੇ। ਉਹਨਾਂ ਨੇ ਜਾ ਕੇ ਫਿਰਾਉਨ ਨੂੰ ਆਖਿਆ ਕਿ ਖੁਦਾਵੰਦ ਇਸਰਾਇਲ ਦਾ ਖੁਦਾਵੰਦ ਇੰਜ ਫਰਮਾਉਂਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਕਿ ਉਹ ਬਿਆਬਾਨ ਵਿੱਚ ਮੇਰੇ ਵਾਸਤੇ ਈਦ ਕਰਨ। ਤੇ ਫਿਰਾਉਨ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਕਿ ਖੁਦਾਵੰਦ ਕੌਣ ਏ ਕਿ ਮੈਂ ਉਸ ਦੀ ਗੱਲ ਨੂੰ ਮੰਨ ਕੇ ਬਨੀ ਇਸਰਾਇਲ ਨੂੰ ਜਾਣ ਦੇਵਾਂ? ਮੈਂ ਖੁਦਾਵੰਦ ਨੂੰ ਨਹੀਂ ਜਾਣਦਾ ਤੇ ਮੈਂ ਬਨੀ ਇਸਰਾਇਲ ਨੂੰ ਵੀ ਜਾਨ ਨਹੀਂ ਦੇਵਾਂਗਾ। ਖਰੂਜ ਬਾਬ 5 ਆਇਤ ਨੰਬਰ 2। ਮੁਕਤਸਰ ਗੱਲ ਇਹ ਵੇ ਕਿ ਖੁਦਾ ਦਾ ਪੱਕਾ ਇਰਾਦਾ ਸੀ ਕਿ ਉਹ ਬਨੀ ਇਸਰਾਇਲ ਨੂੰ ਰਿਹਾ ਕਰੇ ਤੇ ਫਿਰਾਉਨ ਆਪਣੀ ਗੱਲ ਤੇ ਅੜਿਆ ਹੋਇਆ ਸੀ ਤੇ ਉਹ ਬਨੀ ਇਸਰਾਇਲ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ ਤੇ ਫਿਰ ਵੀ ਅੰਡਾ ਪੱਥਰ ਦੇ ਨਾਲ ਟੱਕਰ ਨਹੀਂ ਲੈ ਸਕਦਾ। ਹੁਣ ਤੁਰੈਤ ਸ਼ਰੀਫ ਦੀ ਦੂਜੀ ਕਿਤਾਬ ਖਰੂਜ ਦੇ 7ਵੇਂ ਬਾਬ ਵਿੱਚ ਵੇਖੋ ਕਿ ਫਿਰਾਉਨ ਨੇ ਖੁਦਾ ਦੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ। ਖੁਦਾ ਦਾ ਕਲਾਮ ਦੱਸਦਾ ਤੇ ਮੂਸਾ ਤੇ ਹਾਰੂਨ ਫਿਰਾਉਨ ਦੇ ਕੋਲ ਗਏ ਤੇ ਉਹਨਾਂ ਨੇ ਖੁਦਾ ਦੇ ਹੁਕਮ ਦੇ ਮੁਤਾਬਿਕ ਤੇ ਹਾਰੂਨ ਨੇ ਆਪਣੀ ਲਾਠੀ ਫਿਰਾਉਨ ਤੇ ਉਸਦੇ ਖਾਦਮਾ ਦੇ ਸਾਹਮਣੇ ਪਾ ਦਿੱਤੀ ਤੇ ਉਹ ਸਭ ਬਣ ਗਈ। ਉਦੋਂ ਫਿਰਾਉਨ ਨੇ ਵੀ ਆਪਣੇ ਜਾਦੂਗਰਾਂ ਨੂੰ ਬੁਲਵਾਇਆ ਤੇ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜਾਦੂ ਦੇ ਨਾਲ ਇੰਜ ਹੀ ਕੀਤਾ ਕਿਉਂਕਿ ਉਹਨਾਂ ਨੇ ਵੀ ਆਪਣੀ ਆਪਣੀ ਲਾਠੀ ਸਾਹਮਣੇ ਪਾਈ ਤੇ ਉਹ ਸੱਪ ਬਣ ਗਈ। ਲੇਕਿਨ ਹਾਰੂਨ ਦੀ ਲਾਠੀ ਉਹਨਾਂ ਦੀਆਂ ਲਾਠੀਆਂ ਨੂੰ ਨਿਕਲ ਗਈ ਤੇ ਫਿਰਾਉਨ ਦਾ ਦਿਲ ਸਖ਼ਤ ਹੋ ਗਿਆ। ਜਿਵੇਂ ਖੁਦਾਵੰਦ ਨੇ ਆਖਿਆ ਸੀ ਉਸਨੇ ਉਹਦੀ ਨਾ ਸੁਣੀ। ਜ਼ਰਾ ਇਸ ਕੁਸ਼ਤੀ ਦਾ ਆਗਾਜ਼ ਵੇਖੋ। ਕੁਸ਼ਤੀ ਸਿਨੇਗਾਲ ਤੇ ਪਾਕਿਸਤਾਨ ਵਿੱਚ ਰਵਾਇਤੀ ਖੇਡ ਏ। ਇਹ ਕੁਸ਼ਤੀ ਫਿਰਾਉਨ, ਸ਼ਾਹੀ ਮਿਸਰ ਤੇ ਖੁਦਾ ਦੇ ਦਰਮਿਆਨ ਏ। ਇੱਕ ਪਾਸੇ ਫਿਰਾਉਨ ਉਸਦੇ ਦਾਨਿਸ਼ਵਰ ਤੇ ਮਿਸਰ ਦੇ ਜਾਦੂਗਰ ਨੇ ਤੇ ਦੂਜੇ ਪਾਸੇ ਮੂਸਾ ਤੇ ਹਾਰੂਨ ਨੇ। ਥੋੜ੍ਹੀ ਦੇਰ ਬਾਅਦ ਹਾਰੂਨ ਦੀ ਲਾਠੀ ਮੌਜਜ਼ਾਨਾ ਤੌਰ ਤੇ ਸਭ ਬਣ ਗਈ। ਫਿਰਾਉਨ ਦੇ ਜਾਦੂਗਰਾਂ ਨੇ ਨਕਲ ਕੀਤੀ ਤੇ ਉਹੀ ਮੌਜਜ਼ਾ ਕਰ ਵਿਖਾਇਆ। ਉਹਨਾਂ ਨੇ ਆਪਣੀ ਆਪਣੀ ਲਾਠੀ ਪਾਈ ਤੇ ਉਹ ਵੀ ਸੱਪ ਬਣ ਗਈ, ਮਗਰ ਹਾਰੂਨ ਦੀ ਲਾਠੀ ਇਹਨਾਂ ਸਾਰੀਆਂ ਲਾਠੀਆਂ ਨੂੰ ਖਾ ਗਈ। ਅਸੀਂ ਸਾਰੇ ਮਾਜਰੇ ਨੂੰ ਕੀ ਕਵਾਂਗੇ? ਅਸੀਂ ਇੰਨਾ ਜਾਣਦੇ ਹਾਂ ਕਿ ਜੋ ਮੌਜਜ਼ਾ ਮੂਸਾ ਤੇ ਹਾਰੂਨ ਨੇ ਵਿਖਾਇਆ ਉਹ ਖੁਦਾ ਵੱਲੋਂ ਸੀ। ਤਾਹਮ ਫਿਰਾਉਨ ਦੇ ਜਾਦੂਗਰਾਂ ਨੇ ਵੀ ਉਹੀ ਮੌਜਜ਼ਾ ਵਿਖਾਇਆ। ਇਹਨਾਂ ਜਾਦੂਗਰਾਂ ਨੂੰ ਇਹ ਇਖਤਿਆਰ ਕਿੱਥੋਂ ਮਿਲਿਆ? ਕਿ ਖੁਦਾ ਵੱਲੋਂ? ਨਹੀਂ, ਕਿਉਂਕਿ ਖੁਦਾ ਆਪਣਾ ਮੁਕਾਬਲਾ ਖੁਦ ਨਹੀਂ ਕਰ ਸਕਦਾ। ਤੇ ਫਿਰ ਉਹਨਾਂ ਦੀ ਇਹ ਤਾਕਤ ਕਿੱਥੋਂ ਆਈ? ਫਿਰਾਉਨ ਦੇ ਜਾਦੂਗਰ ਫਰੇਬ ਦੇ ਫਨ ਵਿੱਚ ਮਾਹਿਰ ਸਨ ਤੇ ਇਹ ਫਨ ਸ਼ੈਤਾਨ ਆਪਣੇ ਲੋਕਾਂ ਨੂੰ ਦਿੰਦਾ। ਖੁਦਾ ਦਾ ਕਲਾਮ ਦੱਸਦਾ ਕਿ ਸ਼ੈਤਾਨ ਬੜਾ ਚਲਾਕ ਤੇ ਮੱਕਾਰ ਏ ਤੇ ਉਹ ਲੋਕਾਂ ਨੂੰ ਧੋਖਾ ਦੇਣਾ ਪਸੰਦ ਕਰਦਾ। ਉਹ ਬੜਾ ਜ਼ੋਰਾਵਰ ਵੀ ਏ ਤੇ ਮੌਜਜ਼ੇ ਵੀ ਕਰ ਸਕਦਾ। ਤੇ ਜੋ ਗੱਲ ਸੱਚੀ ਏ ਉਹ ਇਹ ਵੇ ਕਿ ਖੁਦਾ ਸ਼ੈਤਾਨ ਨਾਲੋਂ ਜ਼ਿਆਦਾ ਜ਼ੋਰਾਵਰੇ। ਇਸ ਲਈ ਹਾਰੂਨ ਦੀ ਲਾਠੀ ਮਿਸਰੀ ਜਾਦੂਗਰਾਂ ਦੀ ਲਾਠੀਆਂ ਨੂੰ ਖਾ ਗਈ। ਬਹਰਹਾਲ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਸ਼ੈਤਾਨ ਨੇ ਤੋਬਾ ਨਹੀਂ ਕੀਤੀ ਅਤੇ ਨਾ ਹੀ ਖੁਦਾ ਦੇ ਕਲਾਮ ਦੀ ਆਵਾਜ਼ ਸੁਣੀ। ਖੁਦਾ ਦਾ ਕਲਾਮ ਇੰਜ ਬਿਆਨ ਕਰਦੇ, ਉਦੋਂ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਫਿਰਾਉਨ ਦਾ ਦਿਲ ਮੁਤਸਬ ਏ, ਉਹ ਇਹਨਾਂ ਲੋਕਾਂ ਨੂੰ ਜਾਨ ਨਹੀਂ ਦਿੰਦਾ। ਹੁਣ ਤੂੰ ਸੁਬਹ ਨੂੰ ਫਿਰਾਉਨ ਦੇ ਕੋਲ ਜਾ ਅਤੇ ਉਹ ਦਰਿਆ 'ਤੇ ਜਾਏਗਾ, ਸੋ ਤੂੰ ਲੱਭੇ ਦਰਿਆ ਉਸ ਦੀ ਮੁਲਾਕਾਤ ਵਾਸਤੇ ਖਲੋਤਾ ਰਹੀਂ ਅਤੇ ਜੋ ਲਾਠੀ ਸੱਪ ਬਣ ਗਈ ਸੀ ਉਹਨੂੰ ਹੱਥ ਵਿੱਚ ਲੈ ਲਵੀਂ ਅਤੇ ਉਹਨੂੰ ਆਖੀ ਕਿ ਖੁਦਾਵੰਦ ਇਬਰਾਨੀਓ ਦੇ ਖੁਦਾ ਨੇ ਮੈਨੂੰ ਤੇਰੇ ਕੋਲ ਇਹ ਕਹਿਣ ਨੂੰ ਭੇਜਿਆ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਕਿ ਉਹ ਬਿਆਬਾਨ ਵਿੱਚ ਮੇਰੀ ਇਬਾਦਤ ਕਰਨ, ਅਤੇ ਹੁਣ ਤੱਕ ਤੂੰ ਕੁਝ ਸਮਾਤ ਨਹੀਂ ਕੀਤੀ। ਬਸ ਖੁਦਾਵੰਦ ਇੰਝ ਫਰਮਾਉਂਦਾ ਕਿ ਤੂੰ ਇਸੇ ਤੋਂ ਜਾਣ ਰਵੇਂਗਾ ਕਿ ਮੈਂ ਖੁਦਾਵੰਦ ਹਾਂ। ਵੇਖ, ਮੈਂ ਆਪਣੇ ਹੱਥ ਦੀ ਲਾਠੀ ਨੂੰ ਦਰਿਆ ਦੇ ਪਾਣੀ 'ਤੇ ਮਾਰਾਂਗਾ ਅਤੇ ਉਹ ਖੂਨ ਬਣ ਜਾਏਗਾ। ਖਰੂਜ ਬਾਬ 7 ਆਇਤ ਨੰਬਰ 14 ਤੋਂ 17 ਤੱਕ। ਮੂਸਾ ਅਤੇ ਹਰੂਨ ਨੇ ਖੁਦਾਵੰਦ ਦੇ ਹੁਕਮ ਦੇ ਮੁਤਾਬਿਕ ਉਸ ਦੀ ਲਾਠੀ ਚੁੱਕੀ ਅਤੇ ਉਹਨੂੰ ਫਿਰਾਉਨ ਅਤੇ ਉਸਦੇ ਖਾਦਮਾਂ ਦੇ ਸਾਹਮਣੇ ਦਰਿਆ ਦੇ ਪਾਣੀ 'ਤੇ ਮਾਰਿਆ ਅਤੇ ਦਰਿਆ ਦਾ ਪਾਣੀ ਸਭ ਖੂਨ ਹੋ ਗਿਆ ਅਤੇ ਦਰਿਆ ਦੀਆਂ ਮੱਛਲੀਆਂ ਮਰ ਗਈਆਂ ਅਤੇ ਦਰਿਆ ਤੋਂ ਤਾਫੁਨ ਉੱਠਣ ਲੱਗਾ ਅਤੇ ਮਿਸਰੀ ਦਰਿਆ ਦਾ ਪਾਣੀ ਪੀ ਨਾ ਸਕੇ ਅਤੇ ਸਾਰੇ ਮੁਲਕ ਮਿਸਰ ਵਿੱਚ ਖੂਨ ਹੀ ਖੂਨ ਹੋ ਗਿਆ। ਉਦੋਂ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਜਾਦੂ ਨਾਲ ਐਸਾ ਹੀ ਕੀਤਾ, ਪਰ ਫਿਰਾਉਨ ਦਾ ਦਿਲ ਸਖ਼ਤ ਹੋ ਗਿਆ ਅਤੇ ਜਿਵੇਂ ਖੁਦਾਵੰਦ ਨੇ ਆਖਿਆ ਸੀ ਉਸਨੇ ਉਹਨਾਂ ਦੀ ਨਾ ਸੁਣੀ ਅਤੇ ਫਿਰਾਉਨ ਲੌਟ ਕੇ ਆਪਣੇ ਘਰ ਚਲਾ ਗਿਆ ਅਤੇ ਉਸਦੇ ਦਿਲ 'ਤੇ ਕੁਝ ਅਸਰ ਨਾ ਹੋਇਆ ਅਤੇ ਸਾਰੇ ਮਿਸਰੀਆਂ ਨੇ ਦਰਿਆ ਦੇ ਆਲੇ ਦੁਆਲੇ ਪੀਣ ਦੇ ਪਾਣੀ ਵਾਸਤੇ ਕੂਵੇਂ ਖੋਦਣੇ ਸ਼ੁਰੂ ਕੀਤੇ ਕਿਉਂਕਿ ਦਰਿਆ ਦਾ ਪਾਣੀ ਪੀ ਨਹੀਂ ਸਨ ਸਕਦੇ। ਅਤੇ ਜਦੋਂ ਖੁਦਾਵੰਦ ਨੇ ਦਰਿਆ ਨੂੰ ਮਾਰਿਆ ਅਤੇ ਉਸ ਤੋਂ ਬਾਅਦ 7 ਦਿਨ ਲੰਘ ਗਏ। ਫਿਰ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਫਿਰਾਉਨ ਦੇ ਕੋਲ ਜਾ ਅਤੇ ਉਹਨੂੰ ਕਹਿ, ਖੁਦਾਵੰਦ ਇੰਝ ਫਰਮਾਉਂਦੇ ਕਿ ਮੇਰੇ ਲੋਕਾਂ ਨੂੰ ਜਾਣ ਦੇ ਤਾਂ ਕਿ ਉਹ ਮੇਰੀ ਇਬਾਦਤ ਕਰਨ ਅਤੇ ਤੂੰ ਉਹਨਾਂ ਨੂੰ ਜਾਣ ਦੇਂਗਾ ਅਤੇ ਵੇਖ, ਮੈਂ ਤੇਰੇ ਮੁਲਕ ਨੂੰ ਮੈਂਢਕਾਂ ਤੋਂ ਮਾਰਾਂਗਾ ਅਤੇ ਦਰਿਆ ਬੇਸ਼ੁਮਾਰ ਮੈਂਢਕਾਂ ਦੇ ਨਾਲ ਭਰ ਜਾਏਗਾ ਅਤੇ ਆ ਕੇ ਤੇਰੇ ਕਾਰ ਵਿੱਚ, ਤੇਰੀ ਆਰਾਮਗਾਹ ਵਿੱਚ ਅਤੇ ਤੇਰੇ ਪਲੰਗ 'ਤੇ ਅਤੇ ਤੇਰੇ ਮੁਲਾਜ਼ਮਾਂ ਦੇ ਘਰਾਂ ਵਿੱਚ ਅਤੇ ਤੇਰੀ ਰੋਹੀਅਤ 'ਤੇ ਅਤੇ ਤੇਰੇ ਤਨੂਰਾਂ ਅਤੇ ਆਟੇ ਗੁੰਦਨ ਦੇ ਲਗਨਾਂ ਵਿੱਚ ਗੁਸਦੇ ਫਿਰਨਗੇ। ਖਰੂਜ ਬਾਬ 8 ਪਹਿਲੀਆਂ 3 ਆਇਤਾਂ। ਗੋ ਮੂਸਾ ਨੇ ਫਿਰਾਉਨ ਨੂੰ ਬਹੁਤ ਖਬਰਦਾਰ ਕੀਤਾ ਅਤੇ ਫਿਰ ਵੀ ਉਸਨੇ ਉਹਨਾਂ ਦੀਆਂ ਗੱਲਾਂ ਨੂੰ ਕਬੂਲ ਨਾ ਕੀਤਾ ਅਤੇ ਖੁਦਾਵੰਦ ਨੇ ਮੂਸਾ ਨੂੰ ਫਰਮਾਇਆ ਕਿ ਹਾਰੂਨ ਨੂੰ ਕਹਿ ਕਿ ਆਪਣੀ ਲਾਠੀ ਲੈ ਕੇ ਆਪਣਾ ਹੱਥ ਦਰਿਆ ਅਤੇ ਨਹਿਰਾਂ ਅਤੇ ਜੀਲਾਂ 'ਤੇ ਵਧਾਵੇ ਅਤੇ ਮੈਂਢਕਾਂ ਨੂੰ ਮੁਲ ਕੇ ਮਿਸਰ 'ਤੇ ਚੜ੍ਹਾ ਲਿਆਵੇ। ਚੁਨਾਚ ਜਿੰਨਾ ਪਾਣੀ ਮਿਸਰ ਵਿੱਚ ਸੀ ਉਸ 'ਤੇ ਹਾਰੂਨ ਨੇ ਆਪਣਾ ਹੱਥ ਵਧਾਇਆ ਅਤੇ ਮੈਂਢਕ ਚੜ੍ਹਾਏ ਅਤੇ ਮੁਲ ਕੇ ਮਿਸਰ ਨੂੰ ਢੱਕ ਲਿੱਤਾ ਅਤੇ ਜਾਦੂਗਰਾਂ ਨੇ ਵੀ ਆਪਣੇ ਜਾਦੂ ਦੇ ਨਾਲ ਇੰਝ ਹੀ ਕੀਤਾ। ਮੁਲ ਕੇ ਮਿਸਰ 'ਤੇ ਮੈਂਢਕ ਚੜ੍ਹਾਏ। ਉਦੋਂ ਫਿਰਾਉਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾ ਕੇ ਆਖਿਆ ਕਿ ਖੁਦਾਵੰਦ ਤੋਂ ਸ਼ਿਫਾਤ ਕਰੋ ਕਿ ਮੈਂਢਕਾਂ ਨੂੰ ਮੇਰੇ ਤੋਂ ਅਤੇ ਮੇਰੀ ਰਾਇਤ ਤੋਂ ਦਫ਼ਾ ਕਰੇ ਅਤੇ ਮੈਂ ਇਹਨਾਂ ਲੋਕਾਂ ਨੂੰ ਜਾਨ ਦੇਵਾਂਗਾ ਤਾਂ ਕਿ ਖੁਦਾਵੰਦ ਵਾਸਤੇ ਕੁਰਬਾਨੀ ਕਰਨ। ਖਰੂਜ ਬਾਬ 8 ਅਤੇ ਆਇਤ ਨੰਬਰ 5 ਤੋਂ 8 ਤੱਕ। ਅਤੇ ਮੂਸਾ ਨੇ ਖੁਦਾਵੰਦ ਕੋਲੋਂ ਮੈਂਢਕਾਂ ਦੇ ਬਾਰੇ ਵਿੱਚ ਜੋ ਉਹਨੇ ਫਿਰਾਉਨ 'ਤੇ ਭੇਜੇ ਸਨ ਫਰਿਆਦ ਕੀਤੀ ਅਤੇ ਖੁਦਾਵੰਦ ਨੇ ਮੂਸਾ ਦੀ ਦਰਖਾਸਤ ਦੇ ਮੁਤਾਬਿਕ ਆਖਿਆ, ਮੈਂਢਕ ਮਰ ਗਏ ਅਤੇ ਲੋਕਾਂ ਨੇ ਉਹਨਾਂ ਨੂੰ ਜਮ੍ਹਾਂ ਕਰਕੇ ਉਹਨਾਂ ਦੇ ਢੇਰ ਲਾ ਦਿੱਤੇ ਅਤੇ ਜ਼ਮੀਨ 'ਚੋਂ ਬਦਬੂ ਆਉਣ ਲੱਗੀ। ਪਰ ਜਦੋਂ ਫਿਰਾਉਨ ਨੇ ਵੇਖਿਆ ਕਿ ਛੁਟਕਾਰਾ ਮਿਲ ਗਿਆ ਅਤੇ ਉਹਨੇ ਆਪਣਾ ਦਿਲ ਸਖ਼ਤ ਕਰ ਲਿੱਤਾ ਅਤੇ ਜਿਵੇਂ ਖੁਦਾਵੰਦ ਨੇ ਆਖਿਆ ਸੀ ਉਹਨਾਂ ਦੀ ਨਾ ਸੁਣੀ। ਖਰੂਜ ਬਾਬ 8 ਆਇਤ ਨੰਬਰ 12 ਤੋਂ 15 ਤੱਕ। ਤੇ ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈ ਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।